और सतनाम करता पुरुष निरपौ निर्वैर अकाल मूर्त जुनी सैभं प्रसाद जप आद सच जुआद सच है पी सच नानको सी पी सच चक्र चिहन बन जात निहंजे रूप रंग यर रेख पे खू कह न सकत गे अचल मूर्ति अनुपह प्रकाश मितो जुक जय कोट इंद्र इंद्राण साय सहान गण जय त्रिपवन मुहिप नर असुरु नेत नेत बन तीर्ण कहत तय सर्वनाम कथ कवन कर्म नाम वर्ण समत्व कहां बुद्ध प्रभु तुच्छ हमारी वर्ण सकै महिमा जो तिहारी न सक्त कर सिर्फ तुम्हारी आप लिहो तुम कथा सुधारी मूक चिराय शास्त्र खट पिंग गिरन चढ़ जाए अंध लखे बजरो सुने जब काल कृपा कराए मूक चिराय शास्त्र खट पिंग गिरन चढ़ जाए अंध लखे बजरो सुने जब काल कृपा कराए चतुर चक्रवर्ती चतुर चक्र पूते स्वयंभ शुभम सर्वदा सर्वजुगते दुकालिंग पूर्णासी दयालिंग स्वरूपे सदायंग संगे अपंग विभुते चतुर चक्रवर्ती चतुर चक्र पूते स्वयंभ शुभम सर्वदा सर्वजुगते दुकालं पुनासी दयालं स्वरूपे सदायुग संगे अपंगं विभुते सौकौटल गुरु सेविये सुभाए दर्शन पर से गुरु कै जन्म मरण दुख जाए हो वै शिवत कसम देसों कुरसों चटिए ठे सच्चे पातशाह मरी कटिए सज्जन सच्चा पातशाह सिर सहदे स्वाहो जिस पास बैठे सोहिए सबना दावे स्वाहो सज्जन सच्चा पातशाह सिर सहदे स्वाहो इस पास बैठे सोहिए सुना दावे स्वाहो
वाहेगुरु साहेब जीओ तनासरी महला पंजवा दीन दर्द नवार ठाकुर राखै जन की आप तरन तारन हर निद दुख न सकै व्याप दीन दर्द नवार ठाकर राखै जन की आप तरन तारन हर निद दुख न सकै व्याप साधु संग भजो गोपाल आन संजम किछ न सूझै एह जतन काट कल काल रहाओ आद अंत दयाल पूरन तिस बिना नहीं कोए जनु मरण वार हर जप सिमर स्वामी सोए वेद सिमरत कथा शास्त्र भगत करहै विचार मुक्त पाई है साध संगत दिन से जाए अंधार, चरण कमल आधार जन का रास पूंजी एक, तान मान दीवान साचा नानक की प्रवटेक। चरण कमल आधार जन का रास पूंजी एक, तान मान दीवान साचा नानक की प्रवटेक। वाहिगुरु जी का खालसा, वाहिगुरु जी की फतेह। तनासरी महला पंजवा, दीन दर्द नवार ठाकुर, रखे जन की आप। दीन दर्द नवार ठाकुर, रखे जन की आप।
वाहिगुरु जी का खालसा, वाहिगुरु जी की फतेह। परम सत्कार योग गुरु खालसा सात संग जीओ, अज शुभ ते परम पवित्र दिहाड़ा, दसवें ज्योति स्वरूप गुरु गोबिंद सिंह महाराज जी दे अवतार तारण दे पुरब दा है। जिथे जिथे भी गुरु नानक साहिब जी दी कृपा दा सदका, उन्हां तों लै के दसवें स्वरूप तक सिख संगतां फैलियां, उत्थे उत्थे ही इस दसवें स्वरूप दी अवतार दी खुशी विखे, जो गुरु घर दी रीति है, वाहिगुरु परमेश्वर दा जस कीर्तन होना, दीवान सजने शुभ विचारां होनियां गुरबाणी दियां, ते उन्हां दा सतगुरु साहिब जी दे आउण दा प्रयोजन, ते उन्हां ने जो कुछ बाल अवस्था दे विच करतब कीते, उन्हां बारे विशेष ढंग नाल कथा कीर्तन विचारां निर्णय होने पहलां ही शुरू हो जांदे हन। ते बहुत सारी नगरां विखे इस उत्साह दे संबंध नूं लै के नगरां नगरां विखे गुरु महाराज जी दे पावन स्वरूप नूं नाल सुशोभित करके सिख संगतां नगर कीर्तन करदियां हन, उत्साह हुंदा है, लंगर चलदे हन। सो इस स्थान ते भी अखंड पाठ हुंदे है, सहज पाठ हुंदे है। सो इस स्थान ते भी जो गुरमुख गुरसिखां वलों श्री सहज पाठ रख्या है सी, उसका अज अमृत वेले भोग पिया है, ते उसका ये महावाक आया तनासरी महला पंजवा, दीन दर्द निवार ठाकुर राखे जन की आप, तरन तारन हर ने दुख न सकै ब्याप, साधु संग भजो गोपाल आन संजम कृष्ण सुजय जन काट कल काल। जिसका आप ही सतगुरु साहब जी ने रहाव दियां पंक्तियां दे विच सारा सिद्धांत संक्षिप्त रूप दे नाल वर्णन कर दिता है कि यह जड़ा कलयुग दा यह जतन काट कल काल, कलयुग दा जड़ा भयानक समय है, इस दे अंदर जो माया दा विशेष प्रभाव ਪੰਜ ਭੂਤ ਜਣੇ ਇੱਕ ਮਾਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਹਨ ਇਹ ਮਾਇਆ ਤੋਂ ਹੀ ਅੱਗੇ ਪੈਦਾ ਹੋਏ ਹੈ, ਇਹਨਾਂ ਦੀ ਫਿਰ ਪ੍ਰਵਿਰਤੀ ਹੁੰਦੀ ਹੈ, ਪ੍ਰਗਟ ਹੋਏ ਹਨ। ਇਹਨਾਂ ਦਾ ਬਹੁਤ ਜੀਵਾਂ ਦੇ ਹਿਰਦਿਆਂ ਦੇ ਵਿੱਚ ਨਿਵਾਸ ਹੋਣੇ ਕਰਕੇ ਅਤੇ ਉਸਦਾ ਸਥੂਲ ਸਰੀਰ 'ਤੇ ਵੀ ਪ੍ਰਭਾਵ ਪੈਂਦਾ ਹੈ, ਜਿੱਥੋਂ ਹੋਰ ਸੰਸਾਰ ਦੇ ਅੰਦਰ ਝਗੜੇ ਲੜਾਈਆਂ ਫਸਾਦ ਅਸ਼ਾਂਤੀ ਦਾ ਕਾਰਨ ਬਣ ਜਾਂਦੇ ਹੈ। ਸੋ ਇਹ ਤੋਂ ਇਸਦਾ ਉਸਦਾ ਯਤਨ ਵੀ ਦੱਸ ਦਿੱਤਾ, ਸਾਧੂ ਸਿੰਘ ਭਜੋ ਗੋਪਾਲ। ਕੋਈ ਕੋਈ ਜਿਹੜੇ ਵਿਰਲੇ ਗੁਰਮੁਖ ਸਨਮੁਖ ਰਹਿਣ ਵਾਲੇ ਸਤਿਗੁਰੂ ਮਹਾਰਾਜ ਜੀ ਦੇ ਮਾਈ ਭਾਈ ਸੱਜਣ ਹਨ, ਉਹਨਾਂ ਦੀ ਸੰਗਤ ਵਿੱਚ ਮਿਲੋ ਅਤੇ ਵਾਹਿਗੁਰੂ ਪਰਮੇਸ਼ਰ ਦੀ ਓਟ ਲੈ ਕੇ ਉਸਦਾ ਸਿਮਰਨ ਸਿਮਰਨ ਕਰੋ, ਉਸਦੀ ਸ਼ਰਨ ਵਿੱਚ ਰਹੋ, ਅਤੇ ਫਿਰ ਤੋਂ ਇਹ ਸਮਾਂ ਜਿਹੜਾ ਹੈ ਉਹ ਤੁਹਾਡਾ ਇਹਨਾਂ ਨਿਰਵਿਕਾਰ ਜੀਵਨ ਰਹਿ ਕੇ ਇੱਥੇ ਵੀ ਸੰਸਾਰ ਦੇ ਅੰਦਰ ਬਤੀਤ ਹੋਵੇਗਾ, ਅੱਗੇ ਵੀ ਅੰਤ ਦੇ ਸਮੇਂ ਵਾਹਿਗੁਰੂ ਪਰਮੇਸ਼ਰ ਦੀ ਚਰਨ ਸ਼ਰਨ ਦੇ ਵਿੱਚ ਪੁੱਜਾਂਗੇ। ਸੋ ਅੱਜ ਜੋ ਸਤਿਗੁਰੂ ਮਹਾਰਾਜ ਜੀ ਦਾ ਦਸਵੇਂ ਸਰੂਪ ਦਾ ਅਵਤਾਰ ਪੁਰਬ ਦਾ ਦਿਹਾੜਾ ਹੈ, ਉਸਦੇ ਵਿੱਚ ਕੋਈ ਸੰਦੇਹ ਨਹੀਂ ਰਹਿਣ ਦਿੱਤਾ, ਆਪ ਹੀ ਸਤਿਗੁਰੂ ਮਹਾਰਾਜ ਜੀ ਨੇ ਜੋ ਥਾਂ ਥਾਂ 'ਤੇ ਸੰਗਤਾਂ ਦੇ ਵਿੱਚ ਅਬ ਮੈਂ ਆਪਣੀ ਕਥਾ ਬਖਾਨਾ ਵੀ ਇਹ ਕਿਸੇ ਨੂੰ ਐ ਉਹ ਨਾ ਹੋਵੇ, ਉਹਨੇ ਇਉਂ ਲਿਖਿਆ ਉਹਨੇ ਇਉਂ ਲਿਖਿਆ, ਆਪ ਹੀ ਸਤਿਗੁਰੂ ਸਾਹਿਬ ਜੀ ਨੇ ਵੀ ਆਪਣੀ ਸਾਡੀ ਜਿਹੜੀ ਇਸ ਸੰਸਾਰ ਦੇ ਵਿੱਚ ਆਉਣ ਦੀ ਗੱਲਬਾਤ ਹੈ, ਅਸਾ ਹੁੰਦਾ ਹੈ, ਉਹ ਅਸੀਂ ਆਪ ਹੀ ਕਹਿ ਦਿੰਦੇ ਹਾਂ। ਉਹ ਜੋ ਦਸਮ ਸਰੂਪ ਨੇ ਕਾਵਿ ਰਚਨਾ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ, ਉਹ ਸਾਰੀ ਸੰਗ੍ਰਹਿ ਹੋ ਕੇ ਦਸਮ ਗੁਰੂ ਸਾਹਿਬ ਜੀ ਦੇ ਜੋ ਗ੍ਰੰਥ ਹੈ ਉਸ ਦੇ ਅੰਦਰ ਉਹ ਸਾਰੀ ਐਨ ਸੰਪੂਰਨ ਤੌਰ ਦੇ ਉੱਤੇ ਕਰਮਵਾਰ ਸ਼੍ਰੀ ਜਾਪ ਸਾਹਿਬ ਤੋਂ ਲੈ ਕੇ ਜੋ ਜ਼ਫਰਨਾਮਾ ਹਕੈਤਾਂ ਹੈ ਉੱਥੇ ਤੱਕ ਲਿਖੀ ਹੋਈ ਹੈ। ਸੋ ਇਹ ਜਿਹੜਾ ਪ੍ਰਸੰਗ ਹੈ, ਸਤਿਗੁਰੂ ਸਾਹਿਬ ਜੀ ਨੇ ਬਹੁਤ ਸਾਰੀਆਂ ਬਾਣੀਆਂ ਦੇ ਨਾਮ ਉਸਦੇ ਅੰਦਰ ਇੱਕ ਨਾਟਕ ਦੇ ਤੌਰ ਦੇ ਉੱਤੇ ਰੱਖੇ ਹਨ। ਨਾਟਕ ਹੁੰਦਾ ਹੈ ਵੀ ਕੋਈ ਵਿਅਕਤੀਆਂ ਦੁਆਰਾ ਉਸ ਤਰ੍ਹਾਂ ਦੇ ਪਾਤਰ ਬਣਾ ਕੇ ਉਸ ਚੀਜ਼ ਨੂੰ ਪੇਸ਼ ਕਰਨਾ, ਉਹਨਾਂ ਦਾ ਫਿਰ ਪ੍ਰਭਾਵ ਬਹੁਤ ਪੈਂਦਾ ਹੈ। ਅੱਜ ਕੱਲ੍ਹ ਜਿਵੇਂ ਸਿਨੇਮਿਆਂ ਦੇ ਵਿੱਚ ਤਾਂ ਉਹ ਪਹਿਲਾਂ ਇੱਕ ਫਿਲਮ ਤਿਆਰ ਕਰ ਲੈਂਦੇ ਹੈ, ਫਿਰ ਉਸਦੀ ਅੱਗੇ ਨਕਲ ਤੋਂ ਅੱਗੇ ਹੋਰ ਦਿਖਾਉਂਦੇ ਰਹਿੰਦੇ ਹੈ ਨਾ। ਉਦੋਂ ਐਸਾ ਸਿਸਟਮ ਨਹੀਂ ਸੀ, ਜੋ ਆਪ ਹੀ ਜਿਹੜੇ ਉਸ ਉਸ ਚੀਜ਼ ਨੂੰ ਅੱਗੇ ਦੱਸਣ ਵਾਲੇ ਹੁੰਦੇ ਸਨ, ਕਹਿਣ ਵਾਲੇ ਹੁੰਦੇ ਸਨ, ਉਹ ਆਪ ਹੀ ਉਸ ਤਰ੍ਹਾਂ ਦੇ ਉਹ ਸਾਰਾ ਕੁਝ ਮਾਹੌਲ ਬਣਾ ਕੇ ਸੰਸਾਰ ਦੇ ਵਿੱਚ ਪੇਸ਼ ਕਰਦੇ ਸਨ। ਇੱਥੇ ਸਤਿਗੁਰੂ ਸਾਹਿਬ ਜੀ ਨੇ ਇਹ ਤਮਾਸ਼ਾ ਕਹਿ ਦਿਓ ਜਿਹਨੂੰ, ਨਾਟਕ ਇਹੋ ਕਰਨਾ ਇੱਥੇ ਸਤਿਗੁਰੂ ਸਾਹਿਬ ਜੀ ਨੇ ਵਿਚਿੱਤਰ ਨਾਟਕ ਲਿਖਿਆ ਹੈ। ਵਿਚਿੱਤਰ ਹੁੰਦਾ ਹੈ ਜਿਹੜਾ ਕੋਈ ਕਈ ਤਰ੍ਹਾਂ ਦਾ ਵੱਖੋ ਵੱਖਰਿਆ ਚਿੱਤਰਿਆ ਹੋਇਆ ਪਹਿਲਾਂ ਤਮਾਸ਼ਾ ਹੋਵੇ। ਇਹਦਾ ਇਹ ਤਾਂ ਇੱਕ ਸੰਸਾਰਿਕ ਦਸ਼ਾ ਦੇ ਵਿੱਚ ਇਹ ਨਾਟਕ ਦੀ ਵਿਚਾਰ ਹੈ, ਪਰ ਇੱਥੇ ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਭਾਵ ਹੈ ਵੀ ਇਹ ਵਾਹਿਗੁਰੂ ਪਰਮੇਸ਼ਰ ਦਾ ਇੱਕ ਜਿਹੜਾ ਸੰਸਾਰ ਰਚਿਆ ਹੈ ਇੱਕ ਖੇਲ ਹੀ ਹੈ ਉਸਦੀ, ਜਿਵੇਂ ਤਮਾਸ਼ਾ ਹੁੰਦਾ ਹੈ। ਅਤੇ ਅਸੀਂ ਇਹ ਉਹਦੇ ਹੁਕਮ ਦੇ ਵਿੱਚ ਹੀ ਉਸਦੇ ਦਾਸ ਹਾਂ ਅਤੇ ਇਹ ਵੇਖਣ ਵਾਸਤੇ ਹੈ। ਅਤੇ ਜੋ ਉਸਨੇ ਸਾਨੂੰ ਇਸਦੇ ਵਿੱਚ ਪਾਰਟ ਅਦਾ ਕਰਨ ਵਾਸਤੇ ਕਿਹਾ ਹੈ, ਜੇ ਮੁੱਖ ਪਾਤਰ ਹੁੰਦਾ ਹੈ ਤਾਂ ਉਹ ਅਸੀਂ ਕੰਮ ਕਰਨੇ ਹੈ। ਜਿਵੇਂ ਸਤਿਗੁਰੂ ਸਾਹਿਬ ਜੀ ਦੀ ਬਾਣੀ ਦੇ ਅੰਦਰ ਵੀ ਬਹੁਤ ਸਾਰੇ ਐਸੇ ਵਿਚਾਰ ਸਤਿਗੁਰੂ ਸਾਹਿਬ ਜੀ ਦੇ ਅੰਦਰ ਆਉਂਦੇ ਹਨ, ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸਾ ਸਭ ਓਪਤ ਜਿਤ ਸੰਸਾਰਾ, ਸੱਚਾ ਆਪਣਾ ਖੇਲ ਰਚਾਇਆ ਆਵਾ ਗੌਣ ਪਸਾਰਾ। ਇਹ ਬਹੁਤ ਅਸ਼ਚਰ ਚੀਜ਼ ਹੈ ਵੀ ਜਿਤਨਾ ਵੀ ਪਸਾਰਾ ਹੈ ਵਾਹਿਗੁਰੂ ਪਰਮੇਸ਼ਰ ਵਾਹ ਨਾਮ ਅਸਰਜਦਾ ਹੀ ਹੈ, ਅਤੇ ਹੋਰ ਵੀ ਉਸਦੀ ਅਸਰਜਤਾਈ ਜਿਹੜੀ ਵਿਸਮਾਦਤਾਈ ਹੈ ਉਹ ਸਾਰੇ ਹੀ ਸਥੂਲ ਅਤੇ ਸੂਖਮ ਕਾਰਨ ਤੋਂ ਲੈ ਕੇ ਇਸ ਦੇ ਵਿੱਚ ਪ੍ਰਵੇਸ਼ ਹੋਈ ਹੋਈ ਹੈ। ਅਤੇ ਉਹ ਆਪ ਹੀ ਵਾਹਿਗੁਰੂ ਪਰਮੇਸ਼ਰ ਇਸ ਚੀਜ਼ ਨੂੰ ਦਿਖਾ ਰਿਹਾ ਹੈ। ਜਿਸ ਤਰ੍ਹਾਂ ਕੋਈ ਜਾਦੂਗਰ ਹੈ ਉਹ ਆਪਣੀ ਸ਼ਕਤੀ ਦੇ ਨਾਲ ਜੋ ਉਸਨੇ ਸਿੱਧ ਕੀਤਾ ਹੋਇਆ ਹੈ ਲੋਕਾਂ ਦੇ ਵਿੱਚ ਤਮਾਸ਼ਾ ਦਿਖਾਉਣਾ ਉਹ ਦਿਖਾ ਦਿੰਦਾ ਹੈ। ਅਤੇ ਤਮਾਸ਼ਾ ਵੀ ਦੇਖਣ ਵਾਲੇ ਵੀ ਉਹਨਾਂ ਦੀ ਵੀ ਇਹ ਚੀਜ਼ ਹੁੰਦੀ ਹੈ ਵੀ ਚਿੱਤ ਪ੍ਰਸੰਨਤਾਈ ਵਾਸਤੇ ਉਹਦੇ ਵਿੱਚੋਂ ਕੋਈ ਸਿਧਾਂਤ ਪ੍ਰਾਪਤ ਹੋਵੇ ਜਿਸ ਦੇ ਨਾਲ ਸਾਡੇ ਜੀਵਨ ਦੇ ਅੰਦਰ ਉਹ ਵਿਚਾਰ ਆ ਕੇ ਅਤੇ ਅਸੀਂ ਉਸ ਤਰੀਕੇ ਦੇ ਨਾਲ ਉਸਨੂੰ ਜੀਵਨ ਬਣਾਈਏ। ਇਹ ਤਾਂ ਹੈ ਵਾਹਿਗੁਰੂ ਪਰਮੇਸ਼ਰ ਦੀ, ਅਤੇ ਅੱਗੇ ਉਸਨੇ ਇਹ ਖੇਡ ਰਚ ਦਿੱਤੀ ਹੈ। ਫਿਰ ਇਸ ਦੇ ਅੰਦਰ ਇਹ ਸ੍ਰੇਸ਼ਟ ਅਸ੍ਰੇਸ਼ਟ ਵੀ ਦੋ ਧਿਰਾਂ ਬਣਾ ਦਿੱਤੀਆਂ ਵਾਹਿਗੁਰੂ ਪਰਮੇਸ਼ਰ ਨੇ। ਉਹਦੇ ਵਿੱਚ ਜਿਹੜਾ ਸਾਧ ਸੰਗਤ ਹੈ ਆਸਤਿਕ ਵੀ ਹੈ ਨਾਸਤਿਕ ਵੀ ਹਨ, ਸੁੱਖ ਸੰਗੀ ਵੀ ਲੋਕ ਹਨ। ਜੈਸੇ ਇਹ ਸਾਰਾ ਹੀ ਵਰਣਨ ਆਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ, ਕਿ ਤੇਰੀ ਕੁਦਰਤ ਨਾਮ ਹੈ ਸ਼ਕਤੀ ਦਾ। ਉਹਦਾ ਸਤਿਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਕੀ ਵਿਚਾਰ ਕਹਿ ਸਕਦੇ ਹਾਂ ਕਿ ਕਿੰਨੀ ਕੁ ਤੇਰੀ ਸ਼ਕਤੀ ਹੈ ਜਾਂ ਕਿਸੇ ਦੇ ਅੰਦਰ, ਜਾਂ ਜੋ ਐਸਾ ਤੂੰ ਸ਼ਕਤੀਆਂ ਦਾ ਮਾਲਕ ਹੈ ਤੇਰੀ ਵਿਚਾਰ ਤਾਂ ਫਿਰ ਕਹਿ ਹੀ ਗੌਣ ਸਕਦਾ ਹੈ। ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਪ, ਕੀਤਾ ਪਸਾਓ ਇੱਕ ਕੁਆਓ ਤਿਸਤੇ ਹੋਏ ਲੱਖ ਦਰੀਆਓ। ਇਸ ਸੰਸਾਰ ਦੇ ਬਾਰੇ ਹੀ ਫਿਰ ਇਹ ਆਪਣੇ 16ਵੀਂ ਪੌੜੀ ਦੇ ਵਿੱਚ ਜਪਜੀ ਸਾਹਿਬ ਦੇ ਅੰਦਰ ਜ਼ਿਕਰ ਕੀਤਾ ਹੈ। ਇਹ 17ਵੀਂ ਪੌੜੀ ਦੇ ਅੰਦਰ ਜੋ ਸ੍ਰੇਸ਼ਟ ਆਚਾਰ ਸਾਧ ਸੰਗਤ ਹੈ, ਗੁਰਮੁਖ ਹਨ, ਜਪ ਤਪ ਕਰਨ ਵਾਲੇ ਨੇ, ਸੰਖ ਜਪ, ਸੰਖ ਭਾਵ, ਸੰਖ ਪੂਜਾ, ਸੰਖ ਤਪ ਤਾਉ ਹੈ, ਉਸ ਦੇ ਵਿੱਚ ਹੀ ਫੇਰ ਕਿਹਾ ਕੁਦਰਤ ਕਵਨ ਕਹਾ ਵਿਚਾਰ, ਬੇਅੰਤ ਬੇਅੰਤੀ ਹੈ। ਫਿਰ ਇਸ ਦੇ ਅੰਦਰ ਸੰਖ ਬੂਰ ਖੰਡ ਤਮੋ ਗੁਣ ਸ੍ਰਿਸ਼ਟੀ ਹੈ, ਉਹ ਸਤੋਮਈ ਸ੍ਰਿਸ਼ਟੀ ਹੈ, ਭਗਤੀ ਕਰਨ ਵਾਲੇ ਹਨ। ਉਸ ਦੇ ਅੰਦਰ ਵੀ ਰਜੋ ਗੁਣੀ ਪਸਾਰੇ ਦਾ ਵੀ ਫਿਰ ਗ੍ਰਹਿਣ ਹੁੰਦਾ ਹੈ। ਇਸ ਇਹ ਤਾਂ ਭਗਤੀ ਕਰਨ ਵਾਲੇ ਨੇ, ਇੱਕ ਬੂਰਖ ਨੇ, ਇੱਕ ਹੋਰ ਸੰਸਾਰ ਦੇ ਵਿੱਚ ਫੈਲਾਅ ਕਰਨ ਵਾਲੇ ਹਨ, ਪ੍ਰਵਿਰਤੀਆਂ ਵਾਲੇ ਲੋਕ ਹਨ ਅਤੇ ਨਿਵਿਰਤੀਆਂ ਵਾਲੇ ਵੀ ਲੋਕ ਹਨ। ਉਹਨਾਂ ਦੇ ਫਿਰ ਸੰਖ ਨਾਵ, ਸੰਖ ਥਾਵ, ਇਹ ਵੱਡੇ ਵੱਡੇ ਸਿੱਧ ਪੁਰਸ਼ਾਂ ਦੇ ਨਾਲ ਜਿਹੜੇ ਕੋਈ ਰਾਜ ਭਾਗ ਛੱਡ ਕੇ ਉਸ ਸਮੇਂ ਦੀ ਰੀਤੀ ਦੇ ਅਨੁਸਾਰ ਯੋਗ ਸਾਧਨਾ ਦੇ ਨਾਲ ਦਸਮ ਦੁਆਰ ਵਿੱਚ ਵੀ ਟਿਕਦੇ ਸਨ, ਸ਼ਕਤੀਆਂ ਦੇ ਮਾਲਕ ਸਨ, ਵਿਚਾਰਾਂ ਵਾਲੇ ਵੀ ਸਨ, ਉਹਨਾਂ ਦੇ ਪ੍ਰਸ਼ਨਾਂ ਦੇ ਅਨੁਸਾਰ ਫਿਰ ਇਹ ਸ੍ਰੀ ਜਪਜੀ ਸਾਹਿਬ ਜੀ ਦੇ ਅੰਦਰ ਵੀ ਵਰਣਨ ਕੀਤੀਆਂ ਹੋਈਆਂ ਪੌੜੀਆਂ ਦੇ ਸਿਧਾਂਤ ਹਨ, ਜਿਸ ਦਾ ਸਪਸ਼ਟੀਕਰਨ ਸਤਿਗੁਰੂ ਸਾਹਿਬ ਜੀ ਦੇ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੈ ਬਿਹੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ। ਆਦੇਸ਼ ਦਿਸੈ ਆਦੇਸ਼, ਇਹ ਉਹਨਾਂ ਦੀ ਭਾਸ਼ਾ ਹੈ ਉਸ ਵੇਲੇ ਦੀ, ਉਹ ਤਾਂ ਤੁਹਾਨੂੰ ਇੱਕ ਵੰਨਗੀ ਦਿਖਾਈ ਹੈ ਕਿ ਜੇ ਕੋਈ ਕਵੇ ਸਿੱਧਾ ਲੋਕਾਂ ਦਾ ਕੋਈ ਜ਼ਿਕਰ ਤਾਂ ਇਹਦੇ 'ਚ ਆਇਆ ਨਹੀਂ, ਉੱਥੇ ਜ਼ਿਕਰ ਵੀ ਸਪਸ਼ਟ ਆ ਗਿਆ ਹੈ। ਅਤੇ ਹੋਰ ਵੀ ਸਾਧੂ ਮਹਾਤਮਾ ਦੇ ਨਾਲ ਜਿਵੇਂ ਜਿਵੇਂ ਵਿਚਾਰਾਂ ਹੋਈਆਂ ਹਨ, ਉਹ ਸਾਰਾ ਹੀ ਸਿਧਾਂਤ ਸਤਿਗੁਰੂ ਸਾਹਿਬ ਜੀ ਦਾ ਵੀ ਤੁਹਾਡਾ ਕਵਨ ਗੁਰੂ ਕਿਸ ਕਾ ਤੂੰ ਚੇਲਾ, ਸਿੱਧ ਕੋਸ਼ ਬਾਣੀ ਸਾਰੀ ਉਚਾਰ, ਉਹਦੇ ਵਿੱਚ ਬੜੇ ਬੜੇ ਗੰਭੀਰ ਸੂਖਮ ਸਿਧਾਂਤ ਔਰ ਪ੍ਰਸ਼ਨ ਹਨ। ਉਹਨਾਂ ਨੇ ਕਿਹਾ ਵੀ ਤੁਸੀਂ ਫਿਰ ਸਾਡੇ ਨਾਲ ਇੰਨੀਆਂ ਸ਼ਕਤੀਆਂ ਸਾਨੂੰ ਸਾਰਿਆਂ ਨੂੰ ਨਿਭਾਇਆ ਹੈ, ਅਤੇ ਤੁਸੀਂ ਇਹਨਾਂ ਨੂੰ ਰੋਕੋ, ਜਿਹੜੇ ਮਾੜੇ ਲੋਕ ਨੇ ਹੋਰ। ਸਤਿਗੁਰੂ ਸਾਹਿਬ ਜੀ ਨੇ ਕਹੇ ਭਾਈ ਵਾਹਿਗੁਰੂ ਪਰਮੇਸ਼ਰ ਦੀ ਖੇਡ ਹੈ ਅਤੇ ਅਸੀਂ ਇਹਨੂੰ ਕਿਵੇਂ ਰੋਕ ਸਕਦੇ ਹਾਂ। ਉਸ ਦੀ ਰਜ਼ਾ 'ਚ ਉਸਨੇ ਸਾਧ ਸੰਗਤ ਵੀ ਕਾਇਮ ਕਰ ਦਿੱਤੀ ਹੈ, ਭਗਤ ਲੋਕ ਵੀ ਕਾਇਮ ਕਰ ਦਿੱਤੇ ਨੇ, ਦੂਸਰੇ ਵੀ ਕਾਇਮ ਕਰ ਦਿੱਤੇ ਹੈ, ਅਤੇ ਇਸ ਮਨੁੱਖਾ ਦੇਹ ਦੇ ਅੰਦਰ ਹੋਰ ਪਸ਼ੂ ਪੰਛੀਆਂ ਨਾਲੋਂ, ਅੰਡੇ ਜੇਰੇ ਉੱਚ ਖਾਣੀ ਨਾਲੋਂ, ਸਾਰਿਆਂ ਨਾਲੋਂ ਇਸ ਦੇ ਵਿੱਚ ਸੁਤੰਤਰਤਾ ਵੀ ਦਿੱਤੀ ਹੈ ਔਰ ਇਸ ਨੂੰ ਸਮਾਂ ਵੀ ਦਿੱਤਾ ਹੈ। ਸੁਤੰਤਰਤਾ ਕੀ? ਆਪਣੀ ਵੀ ਆਪਣੀ ਮਰਜ਼ੀ ਦਿੱਤੀ ਹੈ, ਆਪਣੀ ਮਰਜ਼ੀ ਦੇ ਨਾਲ ਚੱਲ ਫਿਰ ਸਕਦਾ, ਖਾ ਪੀ ਸਕਦਾ ਹੈ, ਸਮਝ ਸਕਦਾ ਹੈ, ਚੰਗੇ ਮਾੜੇ ਦੀ ਸੂਝ ਵੀ ਆਉਂਦੀ ਹੈ, ਇਹ ਸਾਰੀ ਚੀਜ਼ ਦਿੱਤੀ ਹੈ। ਫਿਰ ਜਿਹਦੇ ਮਰਜ਼ੀ ਤੋਂ ਪਾਸੇ ਪ੍ਰਵਿਰਤ ਹੋ ਜਾ, ਫਿਰ ਉਸ ਵਾਹਿਗੁਰੂ ਪਰਮੇਸ਼ਰ ਨੇ ਜੇ ਕੁਸੰਗਤ ਹੈ, ਕੁਸੰਗਤ ਕਿਉਂ ਹੋਈ ਹੈ? ਕੁਸੰਗਤ ਹੈ ਵੀ ਜਿਨ੍ਹਾਂ ਦਾ ਖੋਟੀ ਸੰਗਤ, ਖੋਟੇ ਇਕੱਠ ਸੁਸਾਇਟੀਆਂ, ਜਿਸ ਤਰ੍ਹਾਂ ਚੋਰਾਂ ਯਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ, ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ, ਇਹ ਕਲਯੁਗ ਦੇ ਲੱਛਣ ਕਹੇ ਨੇ ਕੁਸੰਗੀਆਂ ਦੇ, ਇਸ ਦਾ ਬਹੁਤ ਪ੍ਰਭਾਵ ਹੋਏਗਾ। ਕੋਈ ਕੋਈ ਵਿਰਲੇ ਹੋਣਗੇ ਗੁਰਮੁਖ, ਔਰ ਉੱਥੇ ਤੱਕ ਗੁਰਮੁਖਾਂ ਦੇ ਵੀ ਦਰਜੇ ਹਨ, ਜਿਸ ਤਰ੍ਹਾਂ ਸੰਖ ਮੂਰ ਖੰਡ ਕੌਰ, ਇਸ ਤਰ੍ਹਾਂ ਇਹਨਾਂ ਦੇ ਵੀ ਦਰਜੇ ਹਨ। ਉਹ ਵੀ ਕਿਉਂ ਪ੍ਰਵਿਰਤ ਹੁੰਦੇ ਨੇ? ਇੱਧਰ ਪਰਮੇਸ਼ਰ ਦੀ ਮਾਇਆ ਐਸੀ ਹੈ, ਉੱਧਰ ਵੀ ਸੁੱਖ ਰੱਖੇ ਹੋਏ ਹੈ, ਸੁੱਖ ਵੱਲ ਇਸ਼ਾਰਾ ਜਾਂਦਾ ਕੰਮ, ਕਿਉਂਕਿ ਸਾਡਾ ਮਨ ਹਰ ਵੇਲੇ ਸੁੱਖ ਇੱਕ ਅਤੇ ਦੂਸਰਾ ਸਾਡੀ ਵਡਿਆਈ ਹੋਵੇ ਇਹਦੇ ਵਿੱਚ ਹੈ। ਉਹ ਹੈਗਾ ਥੋੜ੍ਹੇ ਚਿਰ ਵਾਸਤੇ ਸੁੱਖ, ਜਿਹੜਾ ਮਾਇਕੀ ਹੈ। ਜੇਕਰ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਣੀਏ, ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁੱਖ ਪਾਉਣੀਏ। ਅਲਪ ਹੁੰਦਾ ਥੋੜ੍ਹੇ ਦਾ, ਥੋੜ੍ਹੇ ਸਮੇਂ ਵਾਸਤੇ। ਅਤੇ ਫਿਰ ਉਸ ਸੁੱਖ ਤੋਂ ਬਾਅਦ ਨਤੀਜਾ ਕੀ ਨਿਕਲਦਾ ਹੈ? ਉਹਦਾ ਦੁੱਖ ਹੋ ਜਾਂਦਾ ਹੈ। ਇਸ ਕਰਕੇ ਵੀ ਉੱਧਰ ਲੋਕ ਫਿਰ ਪ੍ਰਵਿਰਤੀ ਨਾ ਹੋਣ। ਉੱਧਰ ਠੀਕ ਹੈ, ਬਹੁਤ ਉਪਦੇਸ਼ ਦਿੱਤਾ ਹੈ ਵੀ ਅਸੀਂ ਤਾਂ ਸ਼ਬਦ ਸਪਰਸ਼ ਰੂਪ ਰਸ ਗੰਧ, ਰਸ ਤੋਂ ਤਾਂ ਰਸ ਰਸਨਾਂ ਦਾ ਹੈ, ਉਹਦੇ 6 ਰਸ ਮੰਨੇ ਹੋਏ ਹਨ। ਉਹਦਾ ਜਿਹੜਾ ਅਨੁਭਵ ਹੁੰਦਾ ਹੈ ਉਹ ਮਨ ਦੁਆਰਾ, ਬੁੱਧੀ ਦੁਆਰਾ, ਬੁੱਧੀ ਉਸਨੂੰ ਨਿਸ਼ਚੇ ਕਰਦੀ ਹੈ। ਜਿਹੜਾ ਚਿੱਤ ਹੈ ਫਿਰ ਉਹ ਚੇਤੇ ਕਰਦਾ ਰਹਿੰਦਾ ਵੀ ਹਾਂ ਠੀਕ ਹੈ, ਚਿੰਤਨ ਹੈ, ਅਤੇ ਮੈਂ ਤਾਂ ਹੈ ਹੀ ਹੈ, ਮੈਂ ਤਾਂ ਆਪ ਹੈ ਹੀ ਹੈ ਵੀ ਮੈਂ ਹੈਗਾ, ਅਤੇ ਮੈਨੂੰ ਹੀ ਜਿਹੜਾ ਮੈਂ ਸ਼ਬਦ ਹੈ ਉਹ ਆਤਮਾ ਦਾ ਬੋਧਕ ਹੈ ਅਸਲੀ। ਜਿਹੜਾ ਆਤਮਾ ਜੇ ਵਿਚਾਰ ਕਰੋਗੇ ਤੇ ਮਨ ਚਿੱਤ ਬੁੱਧ ਤੋਂ ਪਰੇ ਜੋ ਹਉਮੈ ਦੇ ਸਹਿਤ ਜੀਵ ਹੈ ਉਹ ਮਲੀਨ ਆਤਮਾ ਹੈ, ਸ਼ੁੱਧ ਨਹੀਂ ਹੈ। ਤੇ ਉਹ ਇਹਨਾਂ ਦੇ ਵਿੱਚ ਪ੍ਰਵਿਰਤ ਹੁੰਦਾ ਹੈ ਤੇ ਇਹ ਆਪਣੇ ਇਹਨਾਂ ਵਾਸਤੇ ਇੰਨਾ ਯਤਨ ਨਹੀਂ ਕਰਨਾ ਪੈਂਦਾ, ਸੁਖਾਲੇ ਹੀ ਇਹ ਅੱਗੇ ਪ੍ਰਾਪਤ ਹਨ, ਕਿਉਂਕਿ ਵਾਹਿਗੁਰੂ ਪਰਮੇਸ਼ਰ ਨੇ ਅੱਗੇ ਹੀ ਸਭ ਕੁਛ ਬਣਾਇਆ ਹੈ। ਜਿਵੇਂ ਥਾਲ ਪਰੋਸ ਕੇ ਰੱਖਿਆ ਹੁੰਦਾ ਹੈ, ਉਹ ਸਾਰਾ ਸੰਸਾਰ ਇੱਕ ਥਾਲ ਵਾਂਗੂ ਸਮਝ ਲਓ, ਇਹਦੇ ਵਿੱਚ ਸਾਰੀਆਂ ਹੀ ਚੀਜ਼ਾਂ ਐਨ ਉਸ ਵਾਹਿਗੁਰੂ ਪਰਮੇਸ਼ਰ ਨੇ ਰੱਖੀਆਂ ਹੋਈਆਂ ਨੇ। ਇਹਦਾ ਇਹਨਾਂ ਤੋਂ ਫਿਰ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਸ਼ੁੱਧ ਸੁਖ ਸਰੂਪ ਖਾਲਸ ਹੈ। ਮੈਲ ਤੋਂ ਰਹਿਤ ਹੈ। ਸਭ ਤੋਂ ਮੈਲ ਕਿਹੜੀ ਹੈ? ਮੈਲ ਹੁੰਦਾ ਵੀ ਇਹਦੇ ਵਿੱਚ ਮੈਲ ਲੱਗੀ ਹੈ ਜੀ, ਦੋਸ਼ ਹੈ ਇਹਦੇ, ਉਹ ਦਾਗ ਦੋਸ਼ ਮੋਹਿਲ ਚੱਲਿਆ ਲਾਏ, ਦਰਗਹਿ ਬੈਸਣ ਨਾਹੀ ਜਾਏ। ਜੇਤਾ ਮੋਹ ਪ੍ਰੀਤ ਸਵਾਰ ਸਭਾ ਕਾਲਖ ਦਾਗਾ ਦਾਗ। ਜਿੰਨਾ ਵੀ ਇਸ ਸੰਸਾਰ ਦੇ ਵਿੱਚ ਅਨਾਤਮ ਵਸਤੂ ਦਾ ਸੰਸਾਰ ਦਾ ਕਹਿ ਦਿਓ, ਅਸੀਂ ਤਾਂ ਚੇਤਨ ਹੀ ਸਮਝਦੇ ਹਾਂ। ਮਾਇਆ ਦਾ ਐਸਾ ਪ੍ਰਭਾਵ ਹੈ, ਸਭ ਜਿਤਨੇ ਪਰਮਾਰਥਕ ਗ੍ਰੰਥ ਸ਼ਾਸਤਰ ਹਨ ਉਹ ਕੱਢੇ ਹੋਏ ਸਿਧਾਂਤ ਗੁਰਮੁਖਾਂ ਦੇ, ਰਿਸ਼ੀਆਂ ਦੇ, ਮੁਨੀਆਂ ਦੇ, ਭਗਤਾਂ ਦੇ, ਅਤੇ ਉਹ ਇਹੀ ਸਾਰ ਰੂਪ ਹੈ ਵੀ ਮਾਇਆ ਇੱਕ ਐਸੀ, ਜਿਵੇਂ ਬਹੁਤ ਸ਼ਕਤੀ ਵਾਲਾ ਜਾਦੂਗਰ, ਉਸ ਵੇਲੇ ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਕਹਿੰਦਾ ਵੀ ਆਹ ਠੀਕ ਹੈ, ਠੀਕ ਹੈ, ਬਿਲਕੁਲ ਸੱਚ ਸਮਝਦੇ, ਹੁੰਦਾ ਝੂਠੀ ਹੈ। ਇਸ ਤਰ੍ਹਾਂ ਮਾਇਆ ਨੇ ਹੈ ਤਾਂ ਵਾਹਿਗੁਰੂ ਪਰਮੇਸ਼ਰ ਸਤ ਚਿੱਤ ਆਨੰਦ ਸਰੂਪ, ਸਤ ਦਾ ਹੈ ਸਦਾ ਹੀ ਆਦਿ ਸੱਚ ਵੀ ਹੈਗਾ ਹੈ, ਇਹਨੇ ਵੀ ਹੈ ਨਹੀਂ ਕਿਸੇ ਚੀਜ਼ ਦੀ ਹੋਂਦ ਨੂੰ ਜਿਹੜਾ ਉਹ ਸੱਚ ਕਰਕੇ ਕਿਹਾ ਜਾਂਦਾ, ਜਿਸ ਨੂੰ ਅਸਤੀ ਵੀ ਕਹਿੰਦੇ ਹੈ। ਤੇ ਉਹ ਐਸਾ ਨਹੀਂ ਹੈ ਵੀ ਜਿਸ ਤਰ੍ਹਾਂ ਪੱਥਰ ਹੋਵੇ ਵੀ ਜੜ ਚੀਜ਼ ਹੋਵੇ ਨਾ, ਉਹ ਚੇਤਨ ਹੈ, ਗਿਆਨ ਹੈ, ਗਿਆਨ ਸਰੂਪ ਹੈ ਤੇ ਉਹ ਆਨੰਦ ਸਰੂਪ ਹੈ ਤੇ ਉਸਦਾ ਸਾਰਿਆਂ ਦੇ ਵਿੱਚ ਹੀ ਉਹ ਆਨੰਦ ਸਰੂਪ ਐਸਾ ਜਿਹੜਾ ਹੈ ਉਸਦਾ ਪ੍ਰਤਿਬਿੰਬ ਪੈ ਰਿਹਾ ਹੈ ਔਰ ਐਸੀ ਖੇਡ ਉਸਦੀ ਬਣਾਈ ਹੈ ਦੇਖਣ ਆਇਓ ਜਗਤ ਤਮਾਸ਼ਾ ਇਹ ਬਾਹਰਲਾ ਵੀ ਹੈ ਜਿਹੜਾ ਅੰਦਰਲਾ ਵੀ ਸਾਰਿਆਂ ਦੇ ਅੰਦਰ ਤਮਾਸ਼ਾ ਹੋ ਰਿਹਾ ਹੈ ਉੱਧਰ ਵਿਚਾਰ ਕਰਨੀ ਹੈ ਨਿਰਣਾ ਕਰਨਾ ਹੈ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਅੰਦਰ ਕਮਜ਼ੋਰੀਆਂ ਹੋਣੇ ਕਰਕੇ ਤੇ ਚੰਗੇ ਪਾਸੇ ਤੋਂ ਡਰ ਕੇ ਲੋਕੇ ਬੈਠਣਾ ਜਾਂ ਮਨ ਨੇ ਕਮਜ਼ੋਰ ਹੋ ਕੇ ਦੂਜੇ ਪਾਸੇ ਪ੍ਰਵਿਰਤ ਹੋਣਾ ਉਹ ਸਾਰੀਆਂ ਦੱਸਦੀਆਂ ਧਨ ਜੀ ਉੱਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰ ਨਾਲੇ ਇਸ ਵਿੱਚ ਵੀਰ ਸੀ ਉਪਦੇਸ਼ ਹੈ ਤੇ ਵੀਰ ਰਸ ਵੀ ਜਿਹੜਾ ਹੈ ਅੰਦਰ ਕਾਮ ਕਰੋ ਲੋਭ ਮੋਹ ਹੰਕਾਰ ਇੱਕ ਪਾਸੇ ਹੈ ਇੱਕ ਪਾਸੇ ਸਤ ਸੰਤੋਖ ਧੀਰਜ ਧਰਮ ਵਿਚਾਰ ਹੈ ਇਹਨਾਂ ਦਾ ਜੰਗ ਹੋ ਰਿਹਾ ਬੜਾ ਭਾਰੀ ਔਰ ਇਹਨਾਂ ਨੂੰ ਇਹ ਮਨ ਦੇ ਅੰਦਰ ਹੀ ਹੋ ਰਿਹਾ ਮਨ ਦੇ ਅੰਦਰ ਹੀ ਸਭ ਕੁਛ ਹੈ ਰਜਾ ਕਹਿ ਦਿਓ ਹਿਰਦੇ ਦਾ ਭਾਗ ਹੀ ਇੱਕ ਮਨ ਪੂਰਨਾ ਰੂਪ ਸੰਕਲਪ ਵਿਕਲਪ ਜਿਸ ਵੇਲੇ ਉਸਨੂੰ ਮਨ ਕਹਿ ਦਿੰਦੇ ਹੈ ਜਿਸ ਵੇਲੇ ਉਹ ਇਹ ਸਮਝਦਾ ਹੈ ਵੀ ਇਹ ਮਾੜੀ ਚੀਜ਼ ਹੈ ਇਹ ਚੰਗੀ ਚੀਜ਼ ਹੈ ਉਹ ਨਿਸ਼ਚਾ ਕਰਨ ਵਾਲੀ ਉਸਨੂੰ ਬੁੱਧੀ ਕਹਿੰਦੇ ਹੈ